ਬਿਲਾਵਲ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਦੱਸਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਾਲਾ ਦੇਖੈ ਸਭ ਸੂਈ
ਵਾਹਿਗੁਰੂ ਜੀ ਕਾ ਖਾਲਸਾ
ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੁਣੇ ਜੀਓ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਕਰਨੀ ਘਰ ਦੀ ਲਿਖਾ ਕੇ ਅੱਗੇ ਅਸ਼ਟਪਦੀਆਂ ਮਹਾਰਾਜ ਸਾਹਿਬ ਪਹਿਲੇ ਪਾਤਸ਼ਾਹ ਦੀ ਆਰੰਭ ਕਰਾਉਂਦੇ ਹਨ ਰਾਗ ਬੁਲਾਵਨ ਦੇ ਅੰਦਰ ਅੱਠ ਅੱਠ ਪੌੜੀਆਂ ਵਾਲੀਆਂ ਬਾਣੀਆਂ ਜਿਹੜੀਆਂ ਹਨ ਉਹਨਾਂ ਦਾ ਨਾਂ ਅਸ਼ਟਪਦੀਆਂ ਹੈ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਘਰ ਦਸਵਾਂ ਦਸਵੇਂ ਘਰ ਸੁਰਕਾਰ ਵਿੱਚ ਹਜ਼ੂਰ ਉਚਾਰਦੇ ਹਨ ਇੱਕ ਅਦੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਰੀਬ ਨਿਵਾਜ ਅੰਤਰਯਾਮੀ ਸੱਚੇ ਪਾਤਸ਼ਾਹ ਇੱਕ ਸਿੱਧਾਂ ਦਾ ਤੀਰਥ ਸੀ ਜਿਸਨੂੰ ਪੀਰ ਪੀਰ ਸ੍ਰੀ ਕਹਿੰਦੇ ਹਨ ਦੱਖਣ ਦੇ ਇਲਾਕੇ ਚ ਗੁਰੂ ਮਹਾਰਾਜ ਸਾਹਿਬ ਵਿਚਰਦੇ ਗਏ ਹਨ ਇੱਥੇ ਬੜੇ ਵਿਦਵਾਨ ਪੰਡਿਤ ਸੀ ਉਹ ਪੰਡਿਤ ਲੋਕ ਗਿਆਨ ਦੀ ਪ੍ਰਧਾਨਤਾ ਨੂੰ ਮੁੱਖ ਰੱਖ ਕਰਕੇ ਕਮਾਈ ਦੀ ਕੋਈ ਲੋੜ ਨਹੀਂ ਸਨ ਰੱਖਦੇ ਉਹਨਾਂ ਦੇ ਪ੍ਰਥਾਏ ਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ ਸ਼ਬਦਾਂ ਦਾ ਉਚਾਰਨ ਹੋਇਆ ਹੈ ਉਹ ਕਹਿਣ ਕਿ ਗਿਆਨ ਹੀ ਸਭ ਕੁਝ ਹੈ ਉਪਾਸ਼ਨਾ ਕੋਈ ਚੀਜ਼ ਨਹੀਂ ਭਗਤੀ ਕੋਈ ਚੀਜ਼ ਨਹੀਂ ਹੈ ਕਰਮ ਕੋਈ ਚੀਜ਼ ਨਹੀਂ ਹੈ ਤਾਂ ਇਸ ਪ੍ਰਕਾਰ ਦਾ ਕਥਨ ਸੁਣ ਕਰਕੇ ਖੁਸ਼ ਗਿਆਨ ਚੱਕੀ ਫਿਰਦੇ ਵੇਖ ਕੇ ਗੁਰੂ ਸਾਹਿਬ ਨੂੰ ਹਰ ਬਿੰਦ ਤੋਂ ਇਹ ਅੰਮ੍ਰਿਤ ਰੂਪ ਉਪਦੇਸ਼ ਪ੍ਰਚਾਰਨ ਕੀਤਾ ਹੈ
ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੂਈ
ਐਸਾ ਗਿਆਨ ਪਦਾਰਥ ਨਾਨ ਗੁਰਮੁਖ ਪਾਰਸ ਰਸ ਦਾ ਸਮਾਨ ਹਜ਼ੂਰ ਫਰਮਾਉਂਦੇ ਨੇ ਭਾਈ ਪਰਮੇਸ਼ਰ ਸਾਰਿਆਂ ਦੇ ਨੇੜੇ ਵਸਦਾ ਹੈ ਤੇ ਸਾਰਿਆਂ ਦੀਆਂ ਸੋਆਂ ਨੂੰ ਸੁਣਦਾ ਹੈ ਸਾਰਿਆਂ ਦੀਆਂ ਕਰਤੂਤਾਂ ਨੂੰ ਵੇਖਦਾ ਹੈ ਉਹ ਅੰਤਰਯਾਮੀ ਹੈ ਜਿਹੜਾ ਉਸ ਪਰਮੇਸ਼ਰ ਦੇ ਨਿਕਟਵਰਤੀ ਹੋਵੇ ਉਹੀ ਪਰਮੇਸ਼ਰ ਨੂੰ ਵੇਖ ਸਕਦਾ ਹੈ ਨਾ ਸਭ ਕੋਈ ਦੇਖਾ ਸਭ ਕੋਈ ਸਾਰਿਆਂ ਦੇ ਸਭ ਕਿਸੇ ਦਾ ਉਹ ਦੇਖਾ ਦੇਖਣ ਵਾਲਾ ਦ੍ਰਿਸ਼ਟਾ ਹੈ ਜਿਹਨਾਂ ਦੇ ਅੰਦਰ ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਸਭ ਨੇ ਨਿਰਸੋਈ ਬ੍ਰਹਮ ਚੇਤਨੀ ਵੇਖ ਰਿਹਾ ਪ੍ਰਕਾਸ਼ ਰਿਹਾ ਹੈ ਉਹ ਭਾਈ ਅੰਤਰਮੁਖ ਵਿਕਤੀ ਕਰਕੇ ਨੇੜੇ ਵਸਦੇ ਆ ਮਹਾਰਾਜ ਜਿਹੜੇ ਮਹਾਰਾਜ ਨਿਕਟਵਰਤੀ ਹੁੰਦੇ ਆ ਲਿਵ ਲਾ ਕੇ ਉਹ ਸਾਰਿਆਂ ਚ ਉਸੇ ਪਰਮੇਸ਼ਰ ਨੂੰ ਵੇਖਦੇ ਹਨ ਇਹ ਸਾਰੇ ਕਸਮ ਮਾਤਰ ਨਹੀਂ ਜਾਣ ਸਕਦੇ ਤੋ ਹੰਗਤਾ ਛੱਡ ਕੇ ਦੇਖ ਸਕਦੇ ਹੈ ਜਿਹੜਾ ਹੰਗਤਾ ਛੱਡਦਾ ਉਹ ਕੌਣ ਹੈ
ਗੁਰਮੁਖ ਵਿਰਲਾ ਬੁਝੈ ਕੋਈ
ਇਹ ਭਾਈ ਸਾਰਿਆਂ ਦੇ ਨਿਕਟ ਪਰਮੇਸ਼ਰ ਵਸ ਰਿਹਾ ਸਾਰਿਆਂ ਦੇ ਤਾਈ ਵੇਖਣ ਵਾਲਾ ਵੀ ਸੋ ਆਪ ਹੀ ਆਤਮਾ ਰੂਪ ਹੈ ਸਾਰਿਆਂ ਦਾ ਕੋਈ ਕੋਈ ਬਿਰਲਾ ਗੁਰਮੁਖ ਹੈ ਜਿਹੜਾ ਗੁਰਾਂ ਦੁਆਰਾ ਬੁਝਿਆ ਪੁੱਛਦਾ ਹੈ ਅਤੇ ਬੁਝਿਆ ਸਮਝਦਾ ਹੈ ਕਿ ਕੋਈ ਕੋਈ ਹੋਰ ਵੀ ਹੈ ਦੁਆਇਤ ਛੱਡ ਕਰਕੇ ਦੁਆਇਤ ਨੂੰ ਵੇਖਦਾ ਹੈ ਐਸਾ ਕੋਈ ਕੋਈ ਬਿਰਲਾ ਕਰੋੜਾਂ ਵਿੱਚੋਂ ਹੈ ਗੁਰਮੁਖ
ਵਿਣ ਪੈ ਪੈ ਭਗਤ ਨਾ ਹੋਈ
ਜਿੰਨਾ ਚਿਰ ਭਾਈ ਭਗਤੀ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਲਿਵ ਨਹੀਂ ਲੱਗਦੀ ਪਰਮੇਸ਼ਰ ਚ ਲਿਵ ਲੱਗੀ ਤੋਂ ਬਿਨਾਂ ਦਰਸ਼ਨ ਨਹੀਂ ਹੁੰਦੇ ਹਨ ਜਿੰਨਾ ਚਿਰ ਪਰਮੇਸ਼ਰ ਦਾ ਭੈ ਨਹੀਂ ਦਿਲ ਚ ਆਇਆ ਹਰ ਵਕਤ ਹਾਜ਼ਰ ਨਾਜ਼ਰ ਨਹੀਂ ਸਮਝਦਾ ਪਰਮੇਸ਼ਰ ਨੂੰ ਕਿ ਸਾਡੇ ਜੋ ਕੁਝ ਕਰਤੱਵ ਹਨ ਉਹ ਸਭ ਸੁਣਦਾ ਸਭ ਵੇਖਦਾ ਕਿਉਂ ਮਹਾਰਾਜ ਨੂੰ ਅੰਤਰਜਾਮੀ ਨਹੀਂ ਜਾਣਦੇ ਦ੍ਰਿਸ਼ਟਾ ਰੂਪ ਨਹੀਂ ਜਾਣਦੇ ਪ੍ਰਕਾਸ਼ ਦਾ ਰੂਪ ਨਹੀਂ ਸਮਝਦੇ ਕਿਉਂ ਭੈ ਨਹੀਂ ਜਿੰਨਾ ਚਿਰ ਪਿਆ ਮਹਾਰਾਜ ਦਾ ਉਹਨਾਂ ਚਿਰ ਭਗਤ ਨਾ ਹੋਈ ਭਗਤੀ ਨਹੀਂ ਹੋ ਸਕਦੀ ਕਿਸੇ ਦੇ ਪਾਸੋਂ ਭਗਤੀ ਉਹ ਹੀ ਕਰ ਸਕਦਾ ਹੈ ਜਿਹੜਾ ਹਰ ਵਕਤ ਮਹਾਰਾਜ ਨੂੰ ਦੇਖਣ ਵਾਲਾ ਹਾਜ਼ਰ ਨਾਜ਼ਰ ਜਾਣੇ
ਸ਼ਬਦ ਰਤੇ ਸਦਾ ਸੁਖ ਹੋਈ
ਜੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਰੰਗੇ ਹੋਏ ਹਨ ਉਹਨਾਂ ਨੂੰ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ
ਐਸਾ ਗਿਆਨ ਪਦਾਰਥ ਨਾਮ
ਇਹੋ ਜਿਹਾ ਜਿਹੜਾ ਗਿਆਨ ਹੈ ਭਾਈ ਇਹ ਨਾਮ ਰੂਪੀ ਪਦਾਰਥ ਕਰਕੇ ਪ੍ਰਾਪਤ ਹੁੰਦਾ ਹੈ ਜਿਹਨਾਂ ਪੁਰਖਾਂ ਦੇ ਹਿਰਦਿਆਂ ਚ ਅੰਮ੍ਰਿਤ ਨਾਮ ਵਸਿਆ ਹੋਇਆ ਹੈ ਉਹਨਾਂ ਨੂੰ ਐਸਾ ਅਪਰੋਹ ਗਿਆਨ ਹੋ ਗਿਆ ਹੈ
ਗੁਰਮੁਖ ਪਾਵਸ ਰਸ ਰਸ ਮਾਨ
ਗੁਰਮੁਖ ਉਸ ਬ੍ਰਹਮਾਨੰਦ ਦੇ ਤਾਂ ਹੀ ਪਾਉਂਦੇ ਹੈ ਰਸ ਪ੍ਰੇਮ ਦੇ ਨਾਲ ਜਿਹੜੇ ਰਸੇ ਹੋਏ ਹੈ ਉਹ ਰਸ ਰੂਪ ਦੇ ਆਨੰਦ ਨੂੰ ਜੋ ਆਤਮ ਆਨੰਦ ਰੂਪ ਹੈ ਉਸ ਰਸ ਰੂਪ ਦੇ ਆਨੰਦ ਨੂੰ ਸਾਰਿਆਂ ਚ ਰਸ ਰੂਪ ਜੋ ਬ੍ਰਹਮ ਹੈ ਜਤਨ ਤਤਨ ਦੁਸਾ ਦੁਸਾ ਹੋ ਫੈਲਿਓ ਅਨੁਰਾਗ ਪ੍ਰੇਤਾ ਰੂਪ ਹੋ ਕੇ ਸਾਰਿਆਂ ਨੇ ਫੈਲਿਆ ਹੋਇਆ ਜੋ ਪਰਮੇਸ਼ਵਰੋ ਹੈ ਦੁਨੀਆਂ ਦੇ ਰਾਗ ਮੋਹ ਤੋਂ ਰਹਿਤ ਹੈ ਜੋ ਐਸਾ ਜੋ ਪਰਮੇਸ਼ਵਰ ਅਸਤੀ ਭਾਂਤੀ ਪ੍ਰੇਤਾ ਰੂਪ ਹੈ ਉਹ ਦੇ ਤਾਂ ਜਿਹੜੇ ਗੁਰਮੁਖ ਹਨਗੇ ਉਹ ਜਾਣਦੇ ਹਨਗੇ ਅਤੇ ਪਰਮੇਸ਼ਵਰ ਦੇ ਰਸ ਨੂੰ ਪ੍ਰੇਮ ਦੇ ਨਾਲ ਰਸਨਾ ਨੂੰ ਰਸਾ ਕਰਕੇ ਮਨ ਕਰਕੇ ਬਾਣੀ ਕਰਕੇ ਰਸ ਪ੍ਰੇਮ ਕਰਕੇ ਉਸ ਪਰਮੇਸ਼ਵਰ ਦਾ ਮੰਨਣ ਗਿਆਨ ਪਾਉਂਦੇ ਹਨ।
ਰਹਾਓ ਗਿਆਨ ਗਿਆਨ ਕਥਾ ਸਭ ਕੋਈ
ਜਿੰਨੀ ਗਿਆਨ ਭਾਈ ਸਾਰੇ ਲਈ ਫਿਰਦੇ ਹੈ ਜਿਹਨੂੰ ਪੁੱਛੋ ਘਾਟ ਨੇ ਕਿੰਨੀ ਕਹਾਇਆ ਸਭ ਕਹਿਤੇ ਹੈ ਪਾਇਆ ਘੱਟ ਨੀ ਕੋਈ ਵੀ ਕਹਾਉਂਦਾ ਆਪਣੇ ਆਪ ਨੂੰ ਕਹਿੰਦੇ ਅਸੀਂ ਪੂਰਨ ਪੁਰਖ ਹਾਂ ਏਦਾਂ ਜਿਉਂ ਕੇ ਤਿਉਂ ਹੈ ਹੁਣ ਸਾਨੂੰ ਕੋਈ ਉਪਾਸ਼ਨਾ ਕਰਮ ਕਰਨ ਦੀ ਕੀ ਲੋੜ ਹੈ ਇਸ ਪ੍ਰਕਾਰ ਕਮਾਈ ਜਿਹਨਾਂ ਨੇ ਕੀਤੀ ਹੋਈ ਉਹ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ।
ਗਿਆਨ ਗਿਆਨ ਕਥਾ ਸਭ
ਸਾਨੂੰ ਸਰੂਪ ਦਾ ਗਿਆਨ ਹੋ ਗਿਆ ਹੁਣ ਮੈਂ ਤੱਤੋਂ ਅਸੀਂ ਵਾਕ ਸੁਣ ਕੇ ਹੁਣ ਬ੍ਰਹਮਾਸਮੀ ਬਣ ਗਿਆ ਹਾਂ ਇਸ ਪ੍ਰਕਾਰ ਜੀਵ ਇਸ ਦੇ ਭੇਦ ਗਿਆਨ ਮੇਰੇ ਅੰਦਰੋਂ ਮਿਟ ਗਿਆ ਹੈ ਮੈਂ ਤਾਂ ਤੁਮ ਦਾ ਸੋਧਨ ਕਰਕੇ ਤੁਮ ਪਰ ਜੋ ਜੀਵ ਦਾ ਲੱਖ ਅਰਥ ਰੂਪ ਹੈ ਤੇ ਤਦ ਦਾ ਜੋ ਈਸ਼ਵਰ ਦਾ ਲੱਖ ਅਰਥ ਹੈ ਉਹਦੇ ਚ ਏਕਤਾ ਪਾਈ ਹੈ ਇਸ ਪ੍ਰਕਾਰ ਗਿਆਨ ਦੀਆਂ ਗੱਲਾਂ ਨੂੰ ਮੈਂ ਗਿਆਨ ਜਾਣਦਾ ਹਾਂ ਗਿਆਨ ਮੇਰੇ ਅੰਦਰ ਪਰੋਹ ਗਿਆਨ ਵੀ ਹੈ ਅਤੇ ਮੇਰੇ ਅੰਦਰ ਅਪਰੋਹ ਗਿਆਨ ਵੀ ਹੈ ਕਿਉਂ ਸਭ ਕੋਈ ਕਸਮ ਕਰੀਦਾ ਘੱਟ ਕੋਈ ਕਹਾਉਂਦਾ ਨੀ ਵੇਖੀਦਾ
ਪੱਠ ਪੱਠ ਬਾਦ ਕਰੇ
ਇਹ ਸਾਧ ਸੰਗਤ ਜੀ ਫੇਰ ਵੀ ਉਹ ਇਸ ਪ੍ਰਕਾਰ ਕਥਾ ਨੂੰ ਕਥ ਕਰਕੇ ਕਿ ਮੈਨੂੰ ਨਿਰਗੁਣ ਸਰੂਪ ਦਾ ਗਿਆਨ ਹੈ ਮੈਨੂੰ ਸਰਗੁਣ ਸਰੂਪ ਦੀ ਸਿੱਖਿਆਤਾ ਹੈ ਇਉਂ ਕਥਾ ਨੂੰ ਕਥ ਕਥ ਕੇ ਤੇ ਬਾਅਦ ਝਗੜੇ ਕਰਦੇ ਆ ਲੋਕਾਂ ਨਾਲ ਝਗੜੇ ਕਰਕੇ ਕਈਆਂ ਦੇ ਸਾਧ ਸੰਗਤ ਚਰਚਾ ਕਰਦਿਆਂ ਦੇ ਸਿਰਾਂ ਦੇ ਉੱਤੋਂ ਤਗੜੀਆਂ ਤਗੜੀਆਂ ਲੋਹੇ ਖੂਨ ਵਗ ਪੈਂਦੇ ਹਨ ਇਹੀ ਜੀ ਹਾਲਤ ਹੁੰਦੀ ਚਿੱਪੀ ਚਿੱਪੀ ਹੋ ਕੇ ਲੜ ਪੈਂਦੇ ਆ ਚਰਚਾ ਕਰਦੇ ਬਾਤ ਕਰਦੇ ਵਿਦਵਾਨ ਲੋਕ ਹਜ਼ੂਰ ਕਹਿੰਦੇ ਉਹ ਕਥੀਆਂ ਹੋਈਆਂ ਜੋ ਵਿਆਸ ਸਾਧਕਾਂ ਦੀਆਂ ਕਥਾ ਹੈ ਉਹਨਾਂ ਨੂੰ ਕਸਮ ਕਰਨ ਵਾਲੇ ਬਣ ਕੇ ਬਾਤ ਕਰੇ ਝਗੜਾ ਕਰਦੇ ਆ ਕਿਸੇ ਨਾ ਕਿਸੇ ਪੱਖ ਤੇ ਝੂਠੇ ਤੇ ਬੰਨ ਕੇ ਚਰਚਾ ਕਰਦੇ ਰਹਿੰਦੇ ਆ ਜਿਵੇਂ ਨਿਆਏ ਵਾਲੇ ਆਦਮੀ ਆ ਉਹ ਕਹਿੰਦੇ ਅਸੀਂ ਦੁਆਇਤ ਸਿੱਧ ਕਰਦੇ ਹਾਂ ਪੰਡਿਤ ਈਸ਼ਵਰ ਸਿੰਘ ਜੀ ਪ੍ਰਾਗਰਾਜ ਤੇ ਬੈਠੇ ਸਨ ਪੰਡਿਤ ਭਰਾ ਗਿਆ ਜੀ ਕਿ ਮੈਂ ਦੁਆਇਤ ਸਿੱਧ ਕਰਦਾ ਕਹਿੰਦੇ ਪੰਡਿਤ ਬਹੁਤ ਵਿਦਵਾਨ ਹੈ ਕਹਿੰਦੇ ਹਾਂ ਜੀ ਮੈਂ ਨਿਆਏ ਦੀਆਂ ਜੂਤੀਆਂ ਸਾਰੀਆਂ ਜਾਣਦਾ ਕਹਿੰਦੇ ਅੱਛਾ ਭਾਈ ਤੂੰ ਦੁਆਇਤ ਨੂੰ ਸਿੱਧ ਕਰਨ ਸਿੱਖਿਆ ਕਹਿੰਦੇ ਹਾਂ ਜੀ ਮੈਂ ਦੁਆਇਤ ਨੂੰ ਸਿੱਧ ਕਰਦਾ ਈਸ਼ਵਰ ਦੇ ਜੀਵ ਦਾ ਭੇਦ ਹੀ ਕਸਮ ਕਰਾਂਗਾ ਸੁਣ ਕਰਕੇ ਸੰਤ ਕਹਿਣ ਲੱਗੇ ਅੱਛਾ ਭਾਈ ਤਾਂ ਕਿੰਨਾ ਚਿਰ ਵਿਦਿਆ ਪੜ੍ਹੀ ਹੈ ਕਹਿੰਦਾ ਮੈਂ 24 ਸਾਲ ਨਿਆਇਆ ਮੈਂ ਬੜਾ ਘੋਖਣਾ ਕੀਤਾ ਤੇ ਬਹੁਤ ਵਿਦਿਆਰਥੀਆਂ ਨੂੰ ਮੈਂ ਪੜ੍ਹਾਇਆ ਮੈਂ ਤਕੜਾ ਮੰਡਲੇਸ਼ਵਰ ਹਾਂ ਸੁਣ ਕੇ ਸੰਤ ਈਸ਼ਵਰ ਸਿੰਘ ਕਹਿਣ ਲੱਗੇ ਇੱਕ ਉੱਥੇ ਪਾਣੀ ਭਰਨ ਵਾਲਾ ਮਾਸ਼ਕੀ ਆ ਗਿਆ ਚੋਰ ਸੀ ਉਹ ਜਦੋਂ ਪਾਣੀ ਸੰਤਾਂ ਨੂੰ ਦੇਣ ਲੱਗਾ ਸੰਤ ਕਹਿੰਦੇ ਭਾਈ ਤੂੰ ਬ੍ਰਹਮ ਹੈ ਕਹਿੰਦੇ ਮਹਾਰਾਜ ਮੈਂ ਤਾਂ ਨੀ ਬ੍ਰਹਮ ਮੈਂ ਤਾਂ ਜੀਵ ਹੈ ਕਹਿੰਦੇ ਉਹ ਪੰਡਤਾਂ ਤਾਂ 24 ਸਾਲ ਵਿਦਿਆ ਪੜ੍ਹਨ ਚ ਲਾਏ ਤਾਂ ਦੁਆਇਤ ਨੂੰ ਤਾਂ ਆਹ ਵੀ ਜਾਣਦਾ ਜਿਹੜਾ ਮਾਸ਼ਕੀ ਹੈ ਤੇ ਤੂੰ ਐਵੇਂ ਮਗਜ ਭੁਭਾਈ ਕਰ ਰਹੇ ਦੱਸ ਤੈਨੂੰ ਕੀ ਸਮਝ ਆਏ ਸੁਣ ਕੇ ਪੰਡ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਕਥ ਕਥ ਬਾਦ ਕਰੇ ਦੁੱਖ ਹੋਈ
ਇਹ ਕਥਾ ਕਥੀਆਂ ਇਹਨੂੰ ਕਸਮ ਕਰਕੇ ਤੇ ਬਾਅਦ ਝਗੜਿਆਂ ਨੂੰ ਕਰਦੇ ਰਹਿੰਦੇ ਹੈ ਜਿਸ ਕਰਕੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਮੈਂ ਕਹੀਂ ਜੰਮਣ ਵਾਲੀ
ਕਥ ਕਹਿਣ ਤੇ ਰਹਿ ਨਾ ਕੋਈ
ਕਸਮ ਵਾਲਾ ਬਣ ਕੇ ਫੇਰ ਜਿਹੜਾ ਚਿੱਤ ਕਰੇ ਕਿ ਮੈਂ ਕਸਮ ਕਰਾਂ ਇਸ ਤੋਂ ਰਹਿਤ ਹੋਣਾ ਚਾਹੀਦਾ ਹੈ ਕਥੀਆਂ ਹੋਈਆਂ ਜਿਹੜੀਆਂ ਕਥਾ ਹੈ ਉਹਨਾਂ ਨੂੰ ਕਸਮ ਕਰਕੇ ਫਿਰ ਲੋਕਾਂ ਨੂੰ ਕਹਿਣਾ ਕਿ ਮੈਂ ਬ੍ਰਹਮ ਸਰੂਪ ਹਾਂ ਇਉਂ ਕਥੀ ਕਸਮ ਵਾਲਾ ਹੋ ਕੇ ਸ਼ਾਸਤਰਾਂ ਦਾ ਵੇਦਾਂ ਦਾ ਪੁਰਾਣਾਂ ਦਾ ਸਿਮਰਤੀਆਂ ਦਾ ਕਸਮ ਵਾਲਾ ਕਰਤਾ ਹੋ ਕੇ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੇ ਹੰਕਾਰ ਚ ਬਣੇ ਰਹਿੰਦੇ ਹੈ ਦੇਹ ਮਾਨ ਕਰਕੇ ਸਦਾ ਦੁੱਖ ਹੁੰਦਾ ਹੈ ਇਉਂ ਕਥੀਆਂ ਦੀਆਂ ਜੋ ਵਿਆਹ ਸਾਧਕਾਂ ਦੀਆਂ ਕਥਾ ਹੈ ਵਿਆਹ ਸਾਧਕਾਂ ਨੂੰ ਹੰਕਾਰ ਹੋ ਗਿਆ ਸੀ ਹਉਮੈ ਚ ਤਪਣ ਲੱਗ ਗਏ ਫਿਰ ਭਾਗਵਤ ਦੇ ਪ੍ਰਸੰਗ ਨੂੰ ਨਾਰਦ ਮੁਨੀ ਨੂੰ ਸੁਣਾਇਆ ਤਾਂ ਇਹਨੂੰ ਭਗਤੀ ਕਰਕੇ ਸ਼ਾਂਤੀ ਪ੍ਰਾਪਤ ਹੋਈ ਸੀ ਇਸ ਪ੍ਰਕਾਰ ਵਿਆਸ ਵੀ ਹੋਮੇ ਦੇ ਵਿਕਾਰ ਕਪਣੇ ਦੀ ਤਪਦਾ ਰਿਹਾ ਸੀ 1100 ਵਰ੍ਹਾ ਵਿਆਸ ਜੀ ਤਪਦੇ ਰਹੇ ਸ਼ਾਂਤੀ ਨਾਲ ਪ੍ਰਾਪਤ ਹੋਈ ਫਿਰ ਨਾਰਦ ਮੁਨੀ ਨੇ ਭਾਗਵਤ ਦੁਆਰਾ ਸਰਵਨ ਕਰਾ ਕੇ ਜੋ ਪਰਮੇਸ਼ਵਰ ਦੀ ਭਗਤੀ ਚ ਲਾਇਆ ਤਾਂ ਸ਼ਰਨੀ ਪੈ ਕੇ ਵਿਆਸ ਦਾ ਉਧਾਰ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਬਸ ਕਹਿਣਾ ਤੀਰ ਹੈ ਨਾ ਕੋਈ,
ਮੈਂ ਕਸਮ ਕਰਨ ਵਾਲਾ ਹਾਂ, ਮੈਂ ਵਖਤਾ ਹਾਂ, ਮੇਰੇ ਜੈਸਾ ਕਸਮ ਕਿਸੇ ਨੂੰ ਨਹੀਂ ਆਉਂਦਾ। ਇਸ ਹੰਗਤਾ ਦੇ ਕਹਿਣ ਤੋਂ ਕੋਈ ਰਹਿਤ ਨਹੀਂ ਵੇਖੀ, ਸਾਰੇ ਹੰਕਾਰ ਦੇ ਨਾਲ ਹੀ ਕਸਮ ਕਰਦੇ ਨੇ। ਨਾਨਕ ਆਖਣ ਸਭ ਕੋ ਆਖਾ, ਇੱਕ ਦੋ ਇੱਕ ਸਿਆਣਾ, ਇੱਕ ਦੋ ਇੱਕ ਸਿਆਣਾ ਬਣ ਕੇ ਕਹਿਣ ਵਾਲੇ ਹੋ ਕੇ ਕਸੀ ਜਾਂਦੇ ਹੈ ਤੇ ਰਹਿਤ ਵਿੱਚ ਨਹੀਂ ਕੋਈ ਰਹਿੰਦਾ ਹੈ, ਰਹਿਣੀ ਚ ਪੂਰੇ ਨਹੀਂ ਹਨ।
ਬਿਨ ਰਸ ਰਾਤੀ ਮੁਕਤ ਨਾ ਹੋ,
ਜਿੰਨਾ ਚਿਰ ਭਾਈ ਮਹਾਰਾਜ ਦੇ ਪ੍ਰੇਮ ਰਸ ਚ ਨਹੀਂ ਰੰਗੇ ਜਾਂਦੇ, ਉਹਨਾਂ ਚ ਕਿਸੇ ਦੀ ਮੁਕਤ ਨਹੀਂ ਹੋ ਸਕਦੀ, ਕਲਿਆਣ ਨਹੀਂ ਹੋ ਸਕਦੀ ਹੈ। ਜੋ ਪ੍ਰੇਮ ਰਸ ਚ ਰਸ ਜਾਣਗੇ ਨਾਮ ਦੇ ਰਸ ਚ, ਉਹਨਾਂ ਦੀ ਮੁਕਤ ਹੋਵੇਗੀ, ਕਲਿਆਣ ਹੋਵੇਗੀ।
ਗਿਆਨ ਧਿਆਨ ਸਭ ਗੁਰ ਤੇ
ਹੋਊ, ਇਹ ਜਿਹੜਾ ਨਿਰਗੁਣ ਦਾ ਗਿਆਨ ਕਹਿੰਦੇ ਉਹ ਸਾਨੂੰ ਹੋਇਆ ਹੋਇਆ, ਅਸੀਂ ਸ਼ੰਭੂ ਰੂਪ ਹਾਂ, ਇਹ ਧਿਆਨ ਸਰਗੁਣ ਦਾ ਸਾਨੂੰ ਵਿਆਪਕ ਦਿਸਦਾ ਹੈ। ਇਹ ਸਭ ਕੁਝ ਸਫਲਤਾ ਗੁਰੂ ਸਾਹਿਬ ਦੁਆਰਾ ਹੁੰਦੀ ਹੈ। ਸਤਿਗੁਰੀ ਜਦੋਂ ਸਾਰਿਆਂ ਨੂੰ ਜਹਿ ਜਹਿ ਦੇਖਾਂ ਤਾਂ ਜੋਤ ਤੁਮਾਰੀ, ਇਹ ਨਿਰਗੁਣ ਸਰੂਪ ਦਾ ਗਿਆਨ ਦੇ ਦੇਣ, ਤੇ ਜੇਤਾ ਦੇਖਣ ਤੇਤਾ ਧਿਆਨ ਉਹ ਸਰਗੁਣ ਸਰੂਪ ਦਾ ਧਿਆਨ ਦੇ ਦੇਣ, ਕਿਉਂਕਿ ਗੁਰੂ ਸਾਹਿਬ ਤੋਂ ਹੀ ਭਾਈ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਗੁਰਾਂ ਦੁਆਰਾ ਹੁੰਦਾ। ਪ੍ਰਪੱਕ ਅਵਸਥਾ ਜਦੋਂ ਹੋ ਜਾਂਦੀ ਨਿਸ਼ਕਾਮੀ ਪੁਰਖ ਦੀ,
ਸਾਚੀ ਰਹਿਤ ਸਾਚਾ ਮਨ ਸੋਈ,
ਜਿਨ੍ਹਾਂ ਦੇ ਮਨ ਚ ਭਾਈ ਸੱਚਾ ਹੈ, ਸੋਈ ਸੱਚੀ ਰਹਿਣੀ ਵਾਲੇ ਸਮਝੋ, ਬਾਕੀ ਦੇ ਤਾਂ ਬਣਾਵਟ ਪਖੰਡ ਕਰਦੇ ਹੈ, ਉਹਨਾਂ ਦੀ ਰਹਿਤ ਨਹੀਂ ਹੈ ਕੋਈ, ਸੋ ਸੱਚੀ ਉਹਨਾਂ ਦੀ ਰਹਿਣੀ ਹੈ ਜਿਨ੍ਹਾਂ ਦੇ ਮਨ ਚ ਸੱਚਾ ਪਰਮੇਸ਼ੁਰ ਵਸਿਆ, ਸੋ ਉਹਦਾ ਰੂਪ ਹੀ ਹੋ ਗਿਆ।
ਮਨਮੁਖ ਕਸਮੀ ਹੈ ਪਰ ਰਹਿਤ ਨਾ,
ਮਨਮੁਖ ਲੋਕ ਜਿਹੜੇ ਕਸਮ ਕਰਨ ਜਾਣਦੇ ਆ ਪਰ ਰਹਿਣੀ ਨਹੀਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਨਾਰਦ ਮੁਨੀ ਦਾ ਪ੍ਰਸੰਗ ਆਉਂਦਾ ਹੈ ਕਿ ਨਾਰਦ ਮੁਨੀ ਵਿਸ਼ਨੂੰ ਜੀ ਦੇ ਘਰ ਗਿਆ, ਵਿਸ਼ਨੂੰ ਦੇ ਘਰ ਅੱਗੇ ਬਤਾਊਆਂ ਦੀ ਭਾਜੀ ਲਕਸ਼ਮੀ ਬਣਾ ਰਹੀ ਸੀ, ਉਹ ਭਾਜੀ ਲਕਸ਼ਮੀ ਨੂੰ ਬਣਾ ਕੇ ਜੋ ਤਿਆਰ ਕੀਤੀ, ਨਾਰਦ ਮੁਨੀ ਕਹਿੰਦਾ ਫਿਰ ਦੇਵੀ ਮੈਨੂੰ ਵੀ ਕੁਛ ਛਕਾ ਦੇ। ਕਹਿਣ ਲੱਗੀ ਪਹਿਲਾਂ ਆਪਣੇ ਪਤੀ ਨੂੰ ਮੈਂ ਛਕਾ ਕੇ ਫਿਰ ਤੈਨੂੰ ਦੇਵਾਂਗੀ, ਪਹਿਲਾਂ ਨਹੀਂ ਦੇਣਾ। ਉਸ ਵੇਲੇ ਵਿਸ਼ਨੂੰ ਜੀ ਰਾਕਸ਼ਾਂ ਦੀ ਸਭਾ ਵਿੱਚ ਕਿਤੇ ਗਏ ਹੋਏ ਸਨ ਕਿਸੇ ਕਾਰਨ ਕਰਕੇ, ਤੇ ਲਕਸ਼ਮੀ ਚੇਤੇ ਕਰਦੀ ਰਹੀ ਭਗਵਾਨ ਜਦੋਂ ਨਾ ਆਏ। ਨਾਰਦ ਮੁਨੀ ਭੁੱਖ ਦਾ ਵਿਆਕੁਲ ਕੀਤਾ ਹੋਇਆ ਬਤਾਊਆਂ ਦੀ ਭਾਜੀ ਤੇ ਲਾਲਚੀ ਹੋ ਕੇ ਸਰਾਹ ਦੇਤਾ, ਕਹਿੰਦਾ ਜਾ ਬ੍ਰਿੰਦਾ ਰਾਸ਼ਮੀ ਉਮਰ ਲੋ ਕਹਿੰਦੇ ਘਰ ਲੜਕੀ ਬਣ ਕੇ ਜਾਣ, ਜਲੰਧਰ ਨਾਲ ਤੇਰੀ ਸਾਦੀ ਹੋਵੇਗੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਰਾਹ ਦੇ, ਉਹ ਸਰਾਹ ਦੇਣ ਤੋਂ ਜਦੋਂ ਇਹ ਪ੍ਰਸੰਗ ਆਇਆ ਤੇ ਪੰਡਿਤ ਨੂੰ ਕਿਹਾ ਬਤਾਊਆਂ ਦੀ ਭਾਜੀ ਨਹੀਂ ਖਾਣੀ ਚਾਹੀਦੀ, ਕਿਉਂਕਿ ਨਾਰਦ ਮੁਨੀ ਨੇ ਬਤਾਊਆਂ ਦੇ ਲਾਲਚ ਚ ਆ ਕੇ ਲਕਸ਼ਮੀ ਨੂੰ ਸਰਾਹ ਦੇ ਦਿੱਤਾ ਸੀ, ਉਹ ਦੰਤਾਂ ਦੇ ਘਰ ਵਿੱਚ ਜੰਮੀ ਸੀ। ਤੇ ਫਿਰ ਵਿਸ਼ਨੂੰ ਭਗਵਾਨ ਨੇ ਜਦੋਂ ਆ ਕੇ ਉਹਦਾ ਸਭ ਤੋੜਿਆ ਤੇ ਉਹਨੂੰ ਠਾਕਰ ਉਹਨੂੰ ਬਣਾ ਤਾ, ਪੱਥਰ ਬਣ ਕੇ ਜਿਹੜੇ ਗੰਦ ਕਰਨੇ ਜੋ ਪੂਜੇ ਜਾਂਦੇ ਹੈ, ਇਸ ਪ੍ਰਕਾਰ ਦਾ ਪ੍ਰਸੰਗ ਹੋਇਆ ਸੀ। ਸੁਣ ਕੇ ਉਹਦੇ ਘਰ ਵਾਲੀ ਜਿਹੜੀ ਬ੍ਰਾਹਮਣੀ ਸੀ ਉਹਨੂੰ ਬਤਾਊ ਘਰ ਭਾਜੀ ਪੰਡਿਤ ਕਹਿ ਗਿਆ ਸੀ, ਅੱਜ ਬਤਾਊਆਂ ਦੀ ਬਣਾਈ, ਉਹਨੂੰ ਚੜਾ ਕੇ ਬਾਹਰ ਮਾਰੇ। ਫਿਰ ਆ ਕੇ ਪੁੱਛਦਾ ਭਾਜੀ ਨਹੀਂ ਬਣਾਈ, ਕਹਿੰਦਾ ਤੈਂ ਜੋ ਖੰਡਨ ਕੀਤਾ ਸੀ ਵੀ ਬਿੰਦਾ ਰਾਕਸ਼ਣੀ ਬਣਨਾ ਪਿਆ ਸੀ ਲਕਸ਼ਮੀ ਨੂੰ, ਤੇ ਬਾਕੀ ਸਾਡੀ ਕੀ ਹਾਲਤ ਹੋਵੇਗੀ ਬਤਾਊ ਖਾਣ ਨਾਲ। ਸੁਣ ਕੇ ਕਹਿੰਦਾ ਭਲੀਏ ਮੌਕੇ ਧਾਰਨ ਨਹੀਂ ਕਰੀ ਦੀ ਗੱਲ, ਇਹ ਉੱਥੇ ਹੀ ਪੱਲਿਓ ਛੱਡਦੀ ਵੀ ਹੈ। ਸੋਹੀ ਜੀ ਮਹਾਰਾਜ ਸਾਹਿਬ ਕਹਿੰਦੇ ਹਨ
ਮਨਮੁਖ ਕਸਮੀ ਹੈ ਪਰ
ਮਨਮੁਖ ਲੋਕ ਕਸਮ ਤਾਂ ਕਰਦੇ ਪਰ ਰਹਿਣੀ ਨਹੀਂ ਰੱਖ ਸਕਦੇ। ਇਹ ਜਿਵੇਂ ਪੰਡਿਤ ਦੀ ਮਿਸਾਲ ਹੈ, ਇਹ ਲੋਕਾਂ ਵਾਸਤੇ ਵੀ ਕਿਰਪਾਨ ਰੱਖੋ, ਕਈ ਕਛਹਿਰਾ ਪਾਓ, ਕੜਾ ਪਾਓ, ਅੰਮ੍ਰਿਤ ਦੀ ਰਹਿਤ ਰੱਖੋ, ਬਜਰ ਕੁਰਹਿਤਾਂ ਤੋਂ ਬਚ ਕੇ ਰਹੋ। ਮਨਮੁਖ ਆਪ ਕਹੀ ਜਾਂਦੇ ਹੈ ਪਰ ਆਪ ਰਹਿਣੀ ਸ਼ਰਾਬ ਛੱਡੋ, ਆਪ ਨਹੀਂ ਰਹਿਤ ਰੱਖ ਸਕਦੇ ਹਨ, ਉਹ ਰਹਿਣੀ ਤੋਂ ਖਾਲੀ ਹਨ। ਗਿਆਨ ਦੀ ਕਸਮ ਕਰੀ ਜਾਂਦੇ ਕਿ ਮੈਂ ਬ੍ਰਹਮ ਹਾਂ, ਤੇ ਜੇ ਕੋਈ ਥੋੜਾ ਜਿਹਾ ਉਂਗਲ ਹਿਲਾ ਦੇਵੇ ਉਹਦੇ ਗਲ ਪੈ ਜਾਂਦੇ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਦੇ ਨਾਮ ਤੋਂ ਜਿਹੜੇ ਭੁੱਲ ਚੁੱਕੇ ਹਨ ਸਾਧ ਸੰਗਤ ਜੀ, ਉਹਨਾਂ ਨੂੰ ਸੱਚਖੰਡ ਚ ਕੋਈ ਥਾਂ ਨਹੀਂ ਮਿਲੇਗਾ, ਨਾ ਵਿਕੁੰਠ ਦੀਆਂ ਮੁਕਤੀਆਂ ਉਹਨਾਂ ਨੂੰ ਪ੍ਰਾਪਤ ਹੋਣਗੀਆਂ, ਸਲੋਕ ਸਮੀਰ ਸਲੋਕ ਯੋਗ, ਨਾ ਕਿਰਿਆ ਦਾ ਰੂਪੀ ਥਾਂ ਉਹਨਾਂ ਨੂੰ ਪ੍ਰਾਪਤ ਹੋਵੇਗਾ, ਨਾ ਸਰੂਪ ਰੂਪੀ ਥਾਂ ਕੋਈ ਵੀ ਪ੍ਰਾਪਤ ਨਹੀਂ ਕਰ ਸਕਣਗੇ। ਉਹ
ਮਨ ਮਾਇਆ ਬੰਧਿਓ ਸਾਰ ਜਾਲ,
ਜੋ ਜੀਵਾਂ ਦਾ ਮਾਇਆ ਵਿੱਚ ਮਨ ਬੰਨਿਆ ਹੋਇਆ ਹੈ, ਜਿਵੇਂ ਸਾਧ ਸਿੰਘ ਜੀ ਜਾਲ ਵਿੱਚ ਪੰਛੀ ਬੱਧੇ ਹੁੰਦੇ ਹੈ ਸੁਦਰਸ਼ ਜਾਲ ਦੇ, ਇਹ ਮਨ ਮਾਇਆ ਦੇ ਮੋਹ ਚ ਵਜਿਆ ਹੋਇਆ, ਜਿਵੇਂ ਜਾਲ ਚ ਪੰਛੀ ਵਜੇ ਹੁੰਦੇ ਹੈ, ਹਰ ਵਕਤ ਮਾਇਆ ਵੀ ਚਿੱਤ ਲੱਗਾ ਰਹਿੰਦਾ ਹੈ। ਮਨ ਮਾਇਆ ਬੰਦੇ ਉਹ ਸਰ ਜਾਲ, ਸਰ ਜਿਹੜਾ ਸੰਸਾਰ ਰੂਪੀ ਸਰੋਵਰ ਹੈ, ਇਹਦੇ ਵਿੱਚ ਜੀਵ ਆਏ ਹੋਏ ਹਨ ਤੇ ਇਹ ਕਾਲ ਰੂਪੀ ਸ਼ਿਕਾਰੀ ਨੇ ਮਾਇਆ ਰੂਪੀ ਜਾਲ ਪਿਛਾ ਪਾ ਕੇ ਜਿਵੇਂ ਮੱਛ ਨੂੰ ਜਾਲ ਨਾਲ ਬੰਨ ਲਈਦਾ, ਇਸ ਪ੍ਰਕਾਰ ਸੰਸਾਰ ਰੂਪੀ ਇਸ ਸਤਸੰਗ ਜੀ ਸਰੋਵਰ ਵਿੱਚ ਇਹ ਜਿਹੜੇ ਮਨ ਹੈ ਮੱਛਰੀ ਨਿਆਈ ਹਨ ਤੇ ਮਾਇਆ ਦਾ ਜਿਹੜਾ ਮੋਹ ਪਾ ਤੇ ਜਾਲ ਪਾ ਕੇ ਇਹਦੇ ਚ ਬੱਝੇ ਹੋਏ ਜਾਲ ਦੇ ਸਵਰਸ਼, ਇਸ ਪ੍ਰਕਾਰ ਸੰਸਾਰ ਰੂਪੀ ਸਰੋਵਰ ਚ ਹਾਲਤ ਹੋ ਰਹੀ ਹੈ। ਅਤੇ ਮਨ ਮਾਇਆ ਬੰਧਿਓ ਸਰ ਜਾਲ, ਇਸ ਪ੍ਰਕਾਰ ਸਤਸੰਗ ਜੀ ਜੋ ਸ੍ਰੇਸ਼ਟ ਆਪਣੇ ਆਪ ਨੂੰ ਮਾਇਆ ਨੂੰ ਮੰਨੀ ਬੈਠਾ ਹੈ, ਜਿਸ ਪ੍ਰਕਾਰ ਜਾਲ ਚ ਪੰਛੀ ਵਜੇ ਹੁੰਦੇ ਹੈ, ਇਹ ਮਨ ਮਾਇਆ ਵਿਚ ਬੱਝਿਆ ਹੋਇਆ ਹੈ, ਕਦੇ ਵੀ ਛੁਟਕਾਰਾ ਨਹੀਂ ਪਾਉਂਦਾ ਹੈ। ਸੋ ਇਸੇ ਪ੍ਰਕਾਰ ਸੰਸਾਰ ਰੂਪੀ ਸਰੋਵਰ ਚਾਹੁੰਦਾ ਜਾਂਦਾ ਰਹਿੰਦਾ ਹੈ ਤੇ ਤ੍ਰਿਸ਼ਨਾ ਦੀ ਜਾਲ ਅਗਨੀ ਲੱਗੀ ਰਹਿੰਦੀ ਹੈ, ਕਾਲ ਦੀ ਜਾਲ ਅਗਨੀ ਲੱਗੀ ਰਹਿੰਦੀ ਹੈ, ਜਿਵੇਂ ਜਾਲ ਵਿਚ ਫਸਿਆ ਹੁੰਦਾ ਹੈ, ਇਸ ਪ੍ਰਕਾਰ ਇਹ ਹਰ ਵਕਤ ਮੋਹ ਦੇ ਜਾਲ ਚ ਫਸਿਆ ਰਹਿੰਦਾ ਹੈ, ਕਦੇ ਛੁਟਕਾਰਾ ਨਹੀਂ ਪਾਉਂਦਾ ਹੈ।
ਘੱਟ ਘੱਟ ਵਿਆਪ ਰਹੋ ਵਿਖ ਨਾਲ,
ਘੱਟ ਘੱਟ ਵਿਆਪ ਰਹੋ ਵਿਖ ਨਾਲ, ਘੱਟਾਂ ਘੱਟਾਂ ਚ ਪਰਮੇਸ਼ੁਰ ਵਿਆਪਕ ਹੋ ਰਿਹਾ। ਫਿਰ ਜੇ ਮਹਾਰਾਜ ਘੱਟਾਂ ਘੱਟਾਂ ਚ ਹਰਜੂ ਵਸਦਾ ਕਿਹਾ ਆਪਣੇ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪੁਕਾਰ, ਜੇ ਉਹ ਪਰਮੇਸ਼ੁਰ ਘੱਟਾਂ ਘੱਟਾਂ ਚ ਵਿਆਪ ਰਿਹਾ, ਇਹਨੂੰ ਜੀਵ ਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ? ਤਾਂ ਕਹਿੰਦੇ ਨੇ ਵਿਖ ਨਾਲ, ਇਹ ਵਿਸ਼ਿਆਂ ਦੇ ਨਾਲ ਲੱਗਾ ਰਹਿੰਦਾ ਹੈ, ਇਸ ਕਰਕੇ ਇਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਘੜ ਘੜ ਜਿਵੇਂ ਤੀਰ ਸਿੰਘਿਆ ਹੁੰਦਾ ਜਾਲ ਚ ਪੰਛੀਆਂ ਨੂੰ ਫਸਿਆ ਮਾਰਨ ਵਾਸਤੇ ਹਰਨਾਦਕਾਂ ਨੂੰ, ਇਸ ਪ੍ਰਕਾਰ ਕਾਲ ਨੂੰ ਤੀਰ ਸਿੰਘਿਆ ਇਹਨਾਂ ਦੇ ਮਾਰਨ ਵਾਸਤੇ ਮਾਇਆ ਦਾ ਮੋਹ ਮਨ ਜਿਹੜਾ ਪਾਇਆ, ਇਸੇ ਤਰ੍ਹਾਂ ਘੜ ਘੜ ਵਿਆਪ ਰਹੋ। ਸਾਰੇ ਘੜ ਘੜ ਜਿੰਨੇ ਹੈ ਇਹ ਵਿਸ਼ਿਆਂ ਦੇ ਨਾਲ ਹੀ ਵਿਆਪ ਰਹੇ ਲੱਗ ਰਹੇ, ਇਸ ਕਰਕੇ ਇਹਨਾਂ ਨੂੰ ਸੂਰ ਦੀ ਲਖਤਾ ਨਹੀਂ ਹੁੰਦੀ, ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਘੜ ਘੜ ਵਿਆਪ ਰਹੋ, ਪਰਮੇਸ਼ੁਰ ਤਾਂ ਸਾਰਿਆਂ ਘਟਾਂ ਘਟਾਂ ਚ ਵਿਆਪਿਆ ਹੋਇਆ ਤੇ ਉਹ ਵਿਸ਼ਿਆਂ ਤੋਂ ਰਹੋ ਰਹਿਤ ਹੈ, ਉਹ ਵਿਸ਼ੇ ਸਾਰੇ ਵਿੱਚ ਨਹੀਂ ਫਸਦਾ, ਉਹਦੇ ਚ ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ, ਇਹ ਵਿਸ਼ਿਆਂ ਦੇ ਨਾਲ ਚਿੰਬੜਿਆ ਹੋਇਆ ਹੈ। ਇਸ ਪ੍ਰਕਾਰ ਪਰਮੇਸ਼ੁਰ ਦੀ ਪ੍ਰਾਪਤ ਤੋਂ ਰਹਿਤ ਹੋ ਰਿਹਾ, ਇਹਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਜੋ
ਜਿੰਨੇ ਚਾਰ ਖਾਣੀਆਂ ਦੇ ਘੱਟ ਘੱਟ ਹੈ, ਸਾਰੇ ਵਿਸ਼ਿਆਂ ਦੇ ਨਾਲ ਹੀ ਵਿਆਪ ਰਹੇ ਲੱਗ ਰਹੇ ਹਨ।
ਜੋ ਅੰਜ ਹੈ ਸੋ ਦਿਸੈ ਕਾਲ,
ਜੋ ਕਹਿੰਦੇ ਅੰਜ ਅੱਜ ਆਇਆ ਦਿਸਦਾ ਸਮਾਂ, ਉਹ ਕੱਲ ਨੂੰ ਦਿਸੇਗਾ ਨਹੀਂ ਦਿਸੇਗਾ, ਜੋ ਅੱਜ ਸਮਾਂ ਗੁਜ਼ਰ ਗਿਆ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾਹੀ, ਉਹ ਦਿਨ ਨਹੀਂ ਆਵੇਗਾ ਫਿਰ ਜਿਹੜਾ ਗੁਜ਼ਰ ਗਿਆ, ਉਮਰ ਦਾ ਹੱਥ ਨਹੀਂ ਆਉਣਾ। ਸੋ ਜੋ ਅੰਜ ਹੈ ਸੋ ਦਿਸੈ ਕਾਲ, ਇਸੇ ਪ੍ਰਕਾਰ ਜਿਹੜਾ ਅੱਜ ਹੈ ਉਹ ਕੱਲ ਨੂੰ ਦਿਸੇਗਾ, ਪਦਾਰਥ ਨਹੀਂ ਬਦਲਿਆ ਹੋਇਆ ਦਿਸੇਗਾ। ਜਿਹੜੇ ਬਾਲਕ ਸਨ ਉਹ ਜਵਾਨ ਹੋਏ ਵੇਖੀਦੇ ਆ, ਜਿਹੜੇ ਜਵਾਨ ਸੀ ਬਿਰਧ ਹੋਏ ਦੇਖੀਦੇ ਆ, ਜਿਹੜੇ ਬਿਰਧ ਸੀ ਕਈ ਬਾਲਕ ਹੀ ਕਈ ਜਵਾਨ ਹੀ ਚੜ੍ਹਾਈਆਂ ਕਰਕੇ, ਉਹ ਕੱਲ ਨੂੰ ਨਹੀਂ ਦਿਸਣਗੇ। ਕਿੰਨੇ ਲੱਖਾਂ ਆਦਮੀ ਰੋਜ਼ ਗੁਜ਼ਰਦੇ ਆ, ਕਿੰਨੇ ਲੱਖਾਂ ਹਮੇਸ਼ਾ ਜੰਮਦੇ ਆ। ਇਸ ਪ੍ਰਕਾਰ ਆਂਝਾ ਜੋ ਆਇਆ ਹੈ ਸਤਸੰਗ ਜੀ ਸੰਸਾਰ ਵਿੱਚ, ਉਹ ਦਿਸੈ ਕਾਲ, ਉਸਦਾ ਕਾਲ ਹੋਇਆ ਦਿਸੇਗਾ, ਉਹਦਾ ਅੰਤ ਹੋਇਆ ਦਿਸੇਗਾ। ਜੋ ਆਂਝਾ ਸੋ ਦਿਸੈ ਕਾਲ, ਜੋ ਆਂਝਾ ਹੈ ਗਿਆਨ ਰੂਪੀ ਅੰਜਨ ਜੀ ਨੂੰ ਪ੍ਰਾਪਤ ਹੋਇਆ ਹੈ, ਉਹਨਾਂ ਨੇ ਐਸਾ ਪ੍ਰਾਪਤ ਹੋਇਆ ਸਰੂਪ ਨੂੰ ਕਿ ਜੋ ਦ੍ਰਿਸ਼ਮਾਨ ਹੈ ਸਗਲ ਮਥੇਨਾ, ਜੋ ਦ੍ਰਿਸ਼ਮਾਨ ਸ੍ਰਿਸ਼ਟੀ ਹੈ, ਜਿਨ੍ਹਾਂ ਨੂੰ ਗਿਆਨ ਰੂਪੀ ਅੰਜਨ ਸੁਰਮਾ ਮਹਾਰਾਜ ਪਾਇਆ ਹੈ ਜੁਗੀਆਂ ਰੂਪੀ ਸਲਾਈਆਂ ਦੁਆਰਾ, ਉਹ ਕਹਿੰਦੇ ਸੋ ਦਿਸੈ ਕਾਲ, ਇਹ ਸਭ ਕਾਲ ਦਾ ਹੀ ਪਸਾਰਾ ਹੈ। ਇਹ ਜਾਲ ਪਸਾਰ ਕਿਉਂ ਸਾਰੀ ਪੰਖੀ ਜਿਉਂ ਸਹਾਵਤ ਹੈ, ਇਸ ਪ੍ਰਕਾਰ ਹੈ। ਸੋ ਜੋ ਅੰਜ ਹੈ ਜੋ ਉਮਰ ਕਰਕੇ ਅੱਜ ਜਿਨ੍ਹਾਂ ਦੇ ਸਾਧ ਸੰਗਤ ਜੀ ਆਜੂ ਹੈ ਜਿਹੜੀ, ਇਹ ਜਿਹੜੀ ਪ੍ਰਾਪਤ ਹੋਈ ਹੈ, ਕਿਸੇ ਦੀ 100 ਦੀ ਹੈ, ਕਿਸੇ 10 ਦੀ ਹੈ, ਕਿਸੇ ਦੀ 20 ਹੈ, ਉਹਦਾ ਅੰਤ ਨੂੰ ਕਾਲ ਹੀ ਹੋਣਾ ਹੈ, ਕਿਸੇ ਨੂੰ ਸਦਾ ਕਾਇਮ ਨਹੀਂ ਰਹਿਣਾ ਸੰਸਾਰ ਵਿੱਚ।
ਕਾਰਜ ਸਿੱਧੋ ਹਿਰਦੈ ਸਮਾਲ,
ਸਿੱਧ ਕਾਰਜ ਤੇਰਾ ਮੁਕਤੀ ਦਾ ਤਾਂ ਹੋਵੇਗਾ ਜੇ ਹਿਰਦੇ ਦੇ ਪਰਮੇਸ਼ੁਰ ਨੂੰ ਸੰਭਾਲ ਕੇ ਰੱਖੇਗਾ, ਯਾਦ ਕਰੇਗਾ, ਹਰ ਵਕਤ ਸਿਮਰਨ ਕਰੇਗਾ, ਤਾਂ ਇਹ ਸਿੱਧਾ ਹੀ ਕਾਰਜ ਹੈ। ਵੇਖ ਲਾ ਵੀ ਵਾਹਿਗੁਰੂ ਨੂੰ ਹਿਰਦੇ ਚ ਚੇਤੇ ਕਰਿਆ ਕਰ, ਕਿਉਂ ਪਰਮੇਸ਼ੁਰ ਦੀ ਪ੍ਰਾਪਤੀ ਦਾ ਹੀ ਰਾਹ ਹੈ ਸਿੱਧਾ, ਇਹਦੀ ਕੋਈ ਬਿੰਦ ਵੱਲ ਨਹੀਂ ਹੈ। ਗੁਰਮੁਖ ਬਾਡੀ ਰਾਹ ਚਲਾਇਆ ਸੱਚੇ ਪਾਤਸ਼ਾਹ ਜੀ ਨੇ, ਇਹ ਜੀਵ ਤੇਰਾ ਕਾਰਜ ਗਿਆਨ ਰੂਪੀ ਮੁਕਤ ਰੂਪੀ ਤਾਂ ਸਿੱਧ ਹੋਵੇਗਾ ਜੋ ਹਿਰਦੇ ਚ ਪਰਮੇਸ਼ਰ ਨੂੰ ਯਾਦ ਕਰੇਗਾ, ਜੋ ਹਿਰਦੇ ਵਿੱਚ ਹੀ ਹਰ ਵਕਤ ਰਹਿੰਦਾ ਹੈ ਪਰ ਯਾਦ ਕਰਨੇ ਕਰਕੇ ਪ੍ਰਗਟ ਹੁੰਦਾ ਹੈ।
ਸੋ ਗਿਆਨੀ ਜਿਨ ਸ਼ਬਦ ਲਿਵ ਲਾਏ,
ਸਤਿਗੁਰੂ ਜੀ ਕਹਿੰਦੇ ਨੇ ਸਾਡੇ ਮਤ ਵਿਚ ਨਾ ਗੁਰਮਤ ਵਿਚ ਗਿਆਨਵਾਨ ਉਹ ਹੈ ਭਾਈ ਜਿਨ ਗੁਰੂ ਸਾਹਿਬ ਦੇ ਸ਼ਬਦ ਚ ਬਿਰਤੀ ਨੂੰ ਜੋੜਿਆ, ਹਰ ਵਕਤ ਸਿਮਰ ਕਰਦਾ ਰਹਿੰਦਾ ਅੰਮ੍ਰਿਤ ਨਾਮ ਦਾ।
ਮਨਮੁਖ ਹੋ ਮੈਂ ਪਾਤ ਗਵਾ,
ਜਿਹੜੇ ਮਨਮੁਖ ਹੋ ਦੇਹ ਦੀ ਹੰਗਤਾ ਕੇ ਮੈਂ ਬ੍ਰਹਮ ਹੈ ਮੈਂ ਬ੍ਰਹਮ ਹੈ, ਉਤਰਦੇ ਹੀ ਨੀ ਥੱਲੇ। ਇੱਕ ਦੋ ਬ੍ਰਹਮ ਬਣੇ, ਇੱਕ ਜਿਹਨੂੰ ਦੱਸਦੇ ਆ, ਇੱਕ ਜਿਸ ਬ੍ਰਹਮ ਨੂੰ ਦੱਸਦੇ, ਤਿੰਨ ਤਾਂ ਤ੍ਰਿਪਤੀ ਆਪ ਹੀ ਬਣਾਈ ਬੈਠੇ ਹੈ। ਇਸ ਪ੍ਰਕਾਰ ਮਨੁੱਖ ਹੋਮੇ ਚ ਆਪਦੀ ਜਿੱਤੀ ਗੁਆਈ ਬੈਠੇ ਹਨ, ਕਾਮ ਕ੍ਰੋਧਾਂ ਦੀ ਪਦ ਗੁਆਈ ਜਾਂਦੇ ਹਨ।
ਆਪੇ ਕਰਤਾ ਭਗਤ ਕਰਾਈ,
ਆਪ ਹੀ ਕਰਤਾ ਪੁਰਖ ਨੇ ਸਤਗੁਰੂ ਰੂਪ ਧਾਰ ਕਰਕੇ ਜਿਹਨਾਂ ਤੋਂ ਭਗਤੀ ਕਰਾਈ ਹੈ, ਉਹਨਾਂ ਪ੍ਰੇਮੀਆਂ ਨੂੰ ਭਗਤੀ ਕੀਤੀ ਹੈ।
ਗੁਰਮੁਖ ਆਪੇ ਦੇਵ ਡਿਆਈ,
ਇਹ ਗੁਰਮੁਖਾਂ ਦੇ ਤਾਂ ਆਪ ਮਹਾਰਾਜ ਸਾਹਿਬ ਜਿਹੜੇ ਗੁਰਾਂ ਦੁਆਰਾ ਉਪਦੇਸ਼ ਧਾਰਨ ਕਰਦੇ ਹੈ, ਉਹਨਾਂ ਨੂੰ ਆਪਦੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਜਿਨ ਜਾਤਾ ਸੁੱਤੀ ਸੀ ਜਿਹਾ ਆਪ ਹੀ ਬਖਸ਼ੀ ਹੈ।
ਰਹਿਣ ਅੰਧਾਰੀ ਨਿਰਮਲ ਜੂ,
ਸੰਸਾਰ ਦੀ ਹਾਲਤ ਇਹ ਹੈ ਰਾਤ ਜਿਵੇਂ ਹਨੇਰੀ ਹੋਵੇ ਤੇ ਜੋਤ ਪੁੱਜਲ ਹੋਵੇ, ਇਵੇਂ ਜਿਹੜੀ ਸਾਧ ਸੰਗੀ ਸਾਡੀ ਅਵਸਥਾ ਰੂਪ ਰਾਤ ਹੈ, ਇਹ ਵਿਦਿਆ ਕਰਕੇ ਹਨੇਰੀ ਹੋਈ ਹੈ ਤੇ ਪਰਮੇਸ਼ੁਰ ਦੀ ਜੋਤ ਦਾ ਨਿਰਮਲ ਉੱਜਲ ਹੈ। ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ, ਅਗਿਆਨ ਦਾ ਵੀ ਪ੍ਰਕਾਸ਼ਕ ਹੈ, ਉਹਦੀ ਜੋਤ ਦਾ ਨਿਰਮਲ ਉੱਜਲ ਹੈ। ਸਾਡੀ ਅਵਸਥਾ ਹੀ ਵਿਦਿਆ ਕਰਕੇ ਹਨੇਰੀ ਹੋਈ ਹੈ। ਜੇ ਇਸ ਦੇ ਅੰਦਰ ਵਿਰਾਗ ਰੂਪੀ ਚੰਦਰਮਾ ਚਾੜ ਲਈਏ ਜਾਂ ਗਿਆਨ ਰੂਪੀ ਸੂਰਜ ਚਾੜ ਲਈਏ ਜਾਂ ਸਤਿਗੁਰਾਂ ਦਾ ਸ਼ਬਦ ਰੂਪੀ ਸ਼ਮਾਦਾਨ ਸਤਿਗੁਰ ਸ਼ਬਦ ਉਜਾਰੋ ਦੀਪਾ ਦਿਨ ਸੇ ਅੰਧਕਾਰ ਕੋਹਲੀ ਖੁੱਲੀ ਅਨੂਪਾ ਦੀ ਦਾਤ ਪ੍ਰਾਪਤ ਹੋ ਜੇ ਤਾਂ ਨਿਰਮਲ ਉਜਲ ਜੋਤੀ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਨਾਮ ਬਿਨਾਂ ਝੂਠੇ ਕੁਚਲ ਕਸ਼ੂ,
ਜਿਹੜੇ ਭਾਈ ਨਾਮ ਨਹੀਂ ਜਪਦੇ ਉਹਨਾਂ ਨੂੰ ਉਜਲ ਜੋਤ ਦਾ ਪ੍ਰਕਾਸ਼ ਨਹੀਂ ਹੁੰਦਾ ਹੈ, ਮਾਇਆ ਦੀ ਮਹਿਲ ਤੋਂ ਰਹਿਣ ਜਿਹੜੀ ਜੋਤ ਹੈ। ਨਾਮ ਤੋਂ ਬਿਨਾਂ ਜੋ ਕੁਝ ਬੋਲਦੇ ਚੱਲਦੇ ਗਿਆਨ ਦੀਆਂ ਗੱਪਾਂ ਧਿਆਨ ਦੇ ਧੋਖੇ ਕਰਮਾਂ ਦੇ ਕਰਛੇ ਹੈ, ਨਾਮ ਦੀ ਕਮਾਈ ਤੋਂ ਬਿਨਾਂ ਝੂਠੇ ਲੋਕ ਹਨ, ਕੁਚਲ ਕਸ਼ੋਤ ਕੁਚਲ ਬਦਚਲਣ ਹਨਗੇ ਸਰੀਰ ਕਰਕੇ, ਭੈੜੇ ਕੰਮ ਕਰਦੇ ਕੁਚਾਲੀਆਂ ਕਰਦੇ ਰਹਿੰਦੇ ਹੈ ਤੇ ਕੁਚਲ ਕੁਚੀਲ ਇੰਦਰੀਏ ਹਨਗੇ ਵਿਸ਼ਿਆਂ ਦੇ ਪੈਣ ਹੋਣੇ ਕਰਕੇ, ਕਸ਼ੋਤ ਬੁੱਧੀ ਰੂਪੀ ਜਿਹੜੀ ਧਰਤੀ ਹੈ ਇਹ ਵੀ ਮਿੱਥਿਆ ਪਦਾਰਥ ਨੂੰ ਨਿਸ਼ਚੇ ਕਰਨੇ ਕਰਕੇ ਉਬਰਕਰ ਹੋਈ ਹੈ। ਇਸ ਪ੍ਰਕਾਰ ਕੁਚਲ ਸਰੀਰ ਕਰਕੇ ਵੀ ਕੁਚਲ ਹੈ ਤੇ ਮਨ ਕਰਕੇ ਵੀ ਕਸ਼ੋਤ ਅਪਵਿੱਤਰ ਹਨਗੇ।
ਵੇਦ ਪੁਕਾਰ ਹੈ ਭਗਤ ਸਰੂਪ,
ਤੂੰ ਨਾਮ ਹੈ ਸਾਧ ਸੰਗੇ ਜੀ ਪ੍ਰਿਥਵੀ ਦਾ, ਅਤੇ ਸ਼ੋਤ ਨਾਮ ਹੈ ਅਪਵਿੱਤਰ ਦਾ, ਬੁੱਧੀ ਰੂਪ ਕਰਕੇ ਵੀ ਅਪਵਿੱਤਰ ਹੈ ਉਹਨਾਂ ਦੀ।
ਵੇਦ ਪੁਕਾਰ ਹੈ ਭਗਤ ਸਰੂਪ,
ਵੇਦ ਚਾਰੇ ਇਸੇ ਗੱਲ ਨੂੰ ਕਹਿੰਦੇ ਹੈ ਕਿ ਪਰਮੇਸ਼ਰ ਦੀ ਸਰਵਣ ਭਗਤੀ ਕਰਨੀ ਚਾਹੀਦੀ ਹੈ। ਜੇ ਪੰਡਿਤ ਵਿਦਵਾਨ ਤੂੰ ਤਾਂ ਵੇਦਾਂ ਦੇ ਪੁਕਾਰਨ ਚ ਲੱਗਾ ਹੋਇਆ, ਕਦੇ ਸਰਵਣ ਭਗਤੀ ਵੀ ਕੀਤੀ ਹੈ, ਕਰਨੀ ਚਾਹੀਦੀ ਪਰਮੇਸ਼ਰ ਦੀ ਭਗਤੀ, ਕਦੇ ਤਾਂ ਸੁਣਿਆ ਕਰ ਪਰਮੇਸ਼ਰ ਦੇ ਨਾਮ ਨੂੰ।
ਸੁਣ ਸੁਣ ਮਨ ਵੇਖੈ ਜੂ,
ਜਿਹੜੇ ਸੁਣ ਕੇ ਸਤ ਸ਼ਾਸਤਰਾਂ ਦੁਆਰਾ, ਸੁਣ ਕੇ ਸਰਵਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਗੁਰਾਂ ਦੇ ਉਦੇਸ਼ ਨੂੰ ਮੰਨਣਗੇ, ਉਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਵੇਖ ਲੈਣਗੇ ਉਹ ਜੋਤੀ ਸਰੂਪ ਨੂੰ, ਜੋ ਜੋਤੀ ਸਰੂਪ ਉਜਲ ਸਰੂਪ ਹੈ, ਜਿਸ ਨੂੰ ਅੰਧਾਰੀ ਅਵਸਥਾ ਦੇ ਵਿੱਚ ਗਿਆਨ ਦੀ ਵਿਦਿਆ ਕਰਕੇ ਨਹੀਂ ਅਸੀਂ ਵੇਖ ਸਕਦੇ, ਉਹ ਭਾਈ ਨਾਮ ਦੇ ਜਪਣੇ ਕਰਕੇ ਸੁਣੇਗਾ, ਜਿਹੜਾ ਸਭ ਦਾ ਵਿਸ਼ਵਾਸ ਨਾਲ ਸਭ ਦਾ ਵਿਵਹਾਰ ਕੰਨਾਂ ਨਾਲ ਗੁਰਾਂ ਦੁਆਰਾ ਸੁਣ ਕੇ ਮੰਨ ਲਵੇਗਾ, ਫਿਰ ਉਹ ਜੋਤੀ ਸਰੂਪ ਨੂੰ ਵੇਖ ਲਵੇਗਾ ਪ੍ਰਕਾਸ਼ ਨੂੰ।
ਸ਼ਾਸਤਰ ਸਿਮਰਤ ਨਾਮ ਜਿਦਾਮ,
ਜਿਹੜੇ 6 ਸ਼ਾਸਤਰ ਹਨਗੇ 27 ਸਿਮਰਤੀਆਂ ਹਨਗੀਆਂ, ਇਹ ਵੀ ਸਾਰੇ ਨਾਮ ਹੀ ਦ੍ਰਿੜ ਕਰਾਉਂਦੇ ਹਨ। 6 ਸ਼ਾਸਤਰ ਜਿਹੜੇ ਹਨਗੇ ਉਹ ਵੀ ਪਰਮੇਸ਼ੁਰ ਦੇ ਨਾਮ ਦੀ ਉੱਤਮਤਾ ਕਥਨ ਕਰਦੇ ਹੈ, 27 ਸਿਮਰਤੀਆਂ ਵੀ ਨਾਮ ਨੂੰ ਦ੍ਰਿੜ ਕਰਾਉਂਦੀਆਂ ਹਨ। ਸਤਿਗੁਰੂ ਜੀ ਨੇ 6 ਸ਼ਾਸਤਰਾਂ ਦੇ ਥਾਂ ਇਹ ਸਿਮਰਤੀਆਂ ਦੇ ਥਾਂ ਮਾਤਾ ਦਾ ਨਾਮ ਹੀ ਦ੍ਰਿੜ ਕਰਾਇਆ ਹੈ। ਜੋ ਸਿੱਖ ਨਾਮ ਦ੍ਰਿੜ ਕਰ ਰਿਹਾ ਹੈ, ਹਰ ਮੇਰਾ ਸ਼ਾਸਤਰ ਹਰ ਮੇਰਾ ਸਿਮਰਤ, ਹਰੀ ਸਾਡਾ ਸ਼ਾਸਤਰ, ਹਰੀ ਦਾ ਨਾਮ ਹੀ ਸਾਡੀਆਂ ਸਿਮਰਤੀਆਂ, ਹਰ ਮੇਰੀ ਕਥਾ ਕਹਾਣੀ ਜੀ, ਕਿਉਂ ਗੁਰੂ ਸਾਹਿਬ ਨੇ ਨਾਮ ਹੀ ਦ੍ਰਿੜ ਕਰਾਇਆ ਹੈ। ਸਾ ਜੋ ਸਤ ਸਰੂਪ ਪਰਮੇਸ਼ੁਰ ਹੈ, ਉਹਦੀ ਆਗਿਆ ਨੂੰ ਜੋ ਕਥਨ ਕਰਨ ਵਾਲੇ ਉਹ ਸ਼ਾਸਤਰ ਹੈ, ਸਿਮਰਤ ਜੋ ਵੇਦ ਦੇ ਅਰਥ ਨੂੰ ਯਾਦ ਕਰਾਵੇ ਉਹ ਸਿਮਰਤੀ ਹੈ, ਸੋ ਸਿਮਰਨ ਕਰਨਾ ਉਸਦਾ ਸਤਿਗੁਰੂ ਦੀ ਆਗਿਆ ਮੰਨ ਕੇ ਇਹ ਗੁਰਾਂ ਨਾਮ ਇੱਧਰ ਕਰਾਇਆ ਹੈ।
ਗੁਰਮੁਖ ਸ਼ਾਂਤ ਉਤਮ ਕਰਾਮ,
ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਜਿਹੜੇ ਸਾਧ ਸਿੰਘ ਜੀ ਉਤਮ ਕਰਾਮ, ਕਰਾਮ ਨਾਮ ਕਲਾਮ ਦਾ ਹੈ, ਜਿਹੜੇ ਉੱਤਮ ਕਲਾਮ ਬਾਣੀ ਨੂੰ ਉਚਾਰ ਰਹੇ ਮਹਾਰਾਜ ਜੀ, ਜੋ ਸਭ ਤੋਂ ਤੁਰਕੀ ਬਾਣੀ ਆਈ ਉੱਤਮ ਹੈ, ਇਸ ਕਲਾਮ ਬਾਣੀ ਨੂੰ ਪੜ੍ਹਦੇ ਹੈ, ਉਹਨਾਂ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਈਆਂ ਵੀਰਾਂ ਚ ਉੱਤਮਾ ਕਰਮ ਹੁੰਦਾ, ਉੱਤਮ ਜਿਹਨਾਂ ਦੇ ਨਿਸ਼ਕਾਮ ਕਰਮ ਹੈ, ਪਾਠ ਸ਼ੁੱਧ ਉੱਤਮ ਕਲਾਮ ਨੂੰ ਸਮਝਣਾ, ਜਿਹਨਾਂ ਦੇ ਉੱਤੇ ਉੱਤਮ ਕਲਾਮ ਮਹਾਰਾਜ ਦੀ ਬਾਣੀ ਮਿਲੀ ਹੈ, ਉੱਤਮ ਸ੍ਰੇਸ਼ਟ ਕਰਮ ਹਨ, ਨਿਸ਼ਕਾਮ ਕਰਮ, ਉਹ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਪਰਮੇਸ਼ਰ ਦੀ ਬਾਣੀ ਉੱਤਮ ਨੂੰ ਪੜ੍ਹਨੇ ਕਰਕੇ।
ਮਨਮੁਖ ਜੂਨੀ ਦੂਖ ਸਹਾਮੀ,
ਜਿਹੜੇ ਮਨਮੁਖ ਲੋਕ ਹੈ ਉਹ ਗਰਭ ਜੂਨਾਂ ਚ ਪੈ ਪੈ ਕੇ ਦੁਖੀ ਦੁੱਖ ਉਹ ਗਰਭ ਦੇ ਵਿੱਚ ਗਲ ਜਾਂਦੇ ਹੈ ਕਈ, ਅਤੇ ਮਾਤਾ ਦੇ ਗਰਭ ਦੇ ਜਠਰਾਗਣ ਅਗਨੀ ਵਿੱਚ ਜਿਵੇਂ ਆਵੀ ਜੀ ਭਾਂਡਾ ਪਕਾਈ ਦਾ, ਇਸ ਪ੍ਰਕਾਰ ਤੁਚਾ ਪਕਦੀ ਹੈ, ਕਿਉਂ ਦੁੱਖ ਨੂੰ ਸਹਾਰਦੇ ਰਹਿੰਦੇ ਹਨਗੇ ਜੂਨਾਂ ਚ ਪੈਣ ਰੂਪ। ਸਹਾਵ ਨਾਮ ਵੀ ਫਾਰਸੀ ਚ ਦੁੱਖ ਦਾ ਹੈ, ਤੇ ਦੁੱਖ ਵੀ ਦੁੱਖ ਦਾ, ਦੁੱਖ ਹੀ ਦੁੱਖ ਹੈ ਜੂਨਾਂ ਦਾ ਮਨਮੁਖਾਂ ਦੇ ਨਾਂ ਹੀ। ਸਹਾਵਨਾ ਦੇਸ ਭਾਸ਼ਾ ਮੰਨ ਕੇ ਸਹਾਰਨ ਦਾ ਨਾਮ ਵੀ ਹੈ, ਮਨਮੁਖ ਜੂਨਾਂ ਚ ਪੈ ਕੇ ਦੁੱਖਾਂ ਨੂੰ ਸਹਾਰਦੇ ਹਨ।
ਬੰਧਨ ਟੁੱਟੇ ਇੱਕ ਨਾਮ ਵਸਾ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮਨ ਚ ਵਸਾਉਂਦੇ ਹੈ, ਉਹਨਾਂ ਦੇ ਜੰਮ ਮਰਨ ਦੇ ਹਉਮੈ ਹੰਗਤਾ ਮਮਤਾ ਦੇ ਬੰਧਨ ਟੁੱਟ ਜਾਂਦੇ ਹਨ।
ਮੰਨੇ ਨਾਮ ਸੱਚੀ ਪਾਤ ਪੂਜਾ,
ਭਾਈ ਜੋ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਮੰਨਣ ਕਰਦਾ ਹੈ ਉਹਦੀ ਸੱਚੀ ਐਸ ਲੋਕ ਚ ਪਾਤ ਹੁੰਦੀ ਹੈ। ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਉਹਨਾਂ ਦੀ ਬੇਇੱਜ਼ਤੀ ਨਹੀਂ ਹੁੰਦੀ, ਸੱਚੀ ਉਹਨਾਂ ਦੀ ਇੱਜ਼ਤ ਹੈ, ਵਿਕਾਰਾਂ ਤੋਂ ਬਚੇ ਹੋਏ ਹੈ, ਤੇ ਪੂਜਾ ਉਹਨਾਂ ਦੀ ਪ੍ਰਲੋਕ ਚ ਵੀ ਉਹਨੂੰ ਪਰਮੇਸ਼ਰ ਵੀ ਸਾਰਾ ਧੁਨਤਾ ਦੇ ਯੋਗ ਕਹਿੰਦਾ, ਪੂਜਨ ਕਰਦਾ ਹੈ, ਪਿਆਰ ਕਰਦਾ ਹੈ, ਕਿਉਂ ਨਾਮ ਨੂੰ ਮੰਨਣ ਵਾਲੇ ਇੱਜ਼ਤ ਵੀ ਸੱਚੀ ਹੈ ਤੇ ਪੂਜਨ ਵੀ ਉਹਨਾਂ ਦਾ ਸੱਚਾ ਹੈ। ਸਾਰੀ ਦੁਨੀਆਂ ਚ ਜੋ ਮਹਾਰਾਜ ਦੇ ਨਾਮ ਦਾ ਮੰਨਣ ਕਰਦੇ ਹਨ,
ਮੰਨੇ ਨਾਮ ਸੱਚੀ ਪਾਤ ਪੂਜਾ,
ਉਹ ਸੱਚੀ ਰਾਣੀ ਜਿਸਦਾ ਇੰਦਰਜੀ ਦਾ ਨਾਮ ਹੈ, ਇੰਦਰਜੀ ਜਿਹੜੀ ਸੱਚੀ ਪਤਰਾਣੀ ਹੈ, ਤੇ ਉਹ ਸੱਚੀ ਦਾ ਪਤੀ ਜੋ ਇੰਦਰ ਹੈ, ਸਵਰਗ ਦਾ ਰਾਜਾ ਵੀ ਉਹਨਾਂ ਦਾ ਪੂਜਨ ਕਰਦਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਹੈ। ਉਹਨਾਂ ਦੀ ਸੱਚੀ ਪਤ ਅਵਰੋਹ ਹੈ ਇਸ ਲੋਕ ਵਿੱਚ, ਇਹ ਸੱਚੀ ਉਹਨਾਂ ਦੀ ਪੂਜਾ ਵਡਿਆਈ ਹੈ ਸੰਸਾਰ ਵਿੱਚ।
ਇਸ ਵੇਖਾ ਨਾਹੀ ਕੋ ਦੂਜਾ,
ਫਿਰ ਭਾਈ ਉੱਥੇ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ, ਅਸੀਂ ਕਿਹਨੂੰ ਵੇਖੀਏ, ਪਰਮੇਸ਼ਰ ਤੋਂ ਭਿੰਨ ਦੂਸਰਾ ਕੋਈ ਪ੍ਰਤੀਤ ਨਹੀਂ ਹੁੰਦਾ, ਐਸੀ ਦਿਗਦ੍ਰਿਸ਼ਟੀ ਜਾਗ ਪੈਂਦੀ ਹੈ। ਜਿਵੇਂ ਗਹਿਣਿਆਂ ਦੇ ਵਿੱਚ ਸਰਾਫ ਜਦੋਂ ਸਾਰੇ ਗਹਿਣਿਆਂ ਨੂੰ ਵਿਖਾਉਂਦਾ ਕਿ ਮੇਰਾ ਹੀ ਸੋਨਾ ਹੈ, ਉਸ ਵੇਲੇ ਸਮਝ ਪੈਂਦੀ ਹੈ, ਭੁੱਖਣਾ ਕਾਲ ਬਿੱਤੀ ਟੁੱਟ ਜਾਂਦੀ ਹੈ, ਦੇਹਾ ਕਾਲ ਸੁਰਜੋ ਟੁੱਟ ਜਾਂਦੀ ਹੈ, ਉਸ ਵਿਸਾਲ ਸੰਗੇਜੀ ਟੁੱਟ ਜਾਂਦੀ ਹੈ, ਦੇਹਾ ਕਾਲ ਸੁਰਜੋ ਟੁੱਟ ਜਾਂਦੀ ਹੈ, ਉਸ ਵਿਸਾਲ ਸੰਗੇਜੀ ਕਿਸ ਵੇਖੋ ਨਾਹੀ ਕੋ ਦੂਜਾ, ਕਿਹਨੂੰ ਵੇਖੋ ਅੰਤਰ ਜਾਂਦੀ ਤੋਂ ਬਗੈਰ ਦੂਸਰਾ ਸਥਾਨ ਕੋਈ ਹੈ ਨਹੀਂ।
ਦੇਖ ਕਹੋ ਭਾਵੈ ਮਨਸੂ,
ਅਸੀਂ ਤਾਂ ਉਸੇ ਵਾਹਿਗੁਰੂ ਨੂੰ ਵੇਖਦੇ ਹਾਂ ਅਤੇ ਉਸੇ ਨੂੰ ਕਹਿੰਦੇ ਹਾਂ ਰਸਨਾ ਕਰਕੇ, ਸਾਡੇ ਮਨ ਚ ਵੀ ਉਹ ਹੀ ਭਾਵਨਾ ਹੈ, ਜਿਹਨਾਂ ਦੇ ਮਨ ਚ ਭਾਵਨਾ ਹੋਵੇਗੀ ਸੋ ਪਰਮੇਸ਼ਰ ਦੇ ਤਾਈਂ ਵੇਖੇਗਾ ਵੀ ਤੇ ਉਸੇ ਨੂੰ ਕਸਮ ਕਰੇਗਾ।
ਨਾਨਕ ਕਹੇ ਅਗਰ ਨਹੀਂ
ਕੋਈ, ਨਾਨਕ ਦੇਵ ਜੀ ਕਹਿੰਦੇ ਹੇ ਵਿਦਵਾਨੋ, ਅਗਰ ਸਥਾਨ ਚ ਹੋਰ ਕੋਈ ਨਹੀਂ ਕਿ ਉਹ ਹੀ ਪਰਮੇਸ਼ਰ ਹੈ, ਅਸੀਂ ਗੁਰਦਿਸ਼ੀ ਜਗਾਓ ਇਸ ਦੇ ਵਿੱਚ।